ਅਜ਼ਰਾ ਬਾਪ ਚਾਰ ਵੈਰੀ ਕੰਮ ਨੂੰ ਰੋਕਦੇ ਹਨ। ਜਦੋਂ ਯਹੂਦਾ ਤੇ ਬਿਨਿਆਮੀਨ ਦੇ ਵਿਰੋਧੀਆਂ ਨੇ ਸੁਣਿਆ ਭਾਈ ਜੋ ਬੰਧੂਏ ਸਨ ਉਹ ਯਹੋਵਾ ਇਜ਼ਰਾਇਲ ਦੇ ਪਰਮੇਸ਼ਵਰ ਦੇ ਲਈ ਹੈਕਲ ਬਣਾ ਰਹੇ ਹਨ, ਤਾਂ ਜ਼ਰੂਬਾਬਲ ਤੇ ਪਿੱਤਰਾਂ ਦੇ ਘਰਾਨਿਆਂ ਦੇ ਮੁਖੀਆਂ ਦੇ ਕੋਲ ਆ ਕੇ ਆਖਣ ਲੱਗੇ, ਭਾਈ ਸਾਨੂੰ ਵੀ ਬਣਾਉਣ ਦਿਓ, ਕਿਉਂ ਜੋ ਤੁਹਾਡੇ ਵਾਂਗ ਅਸੀਂ ਵੀ ਤੁਹਾਡੇ ਪਰਮੇਸ਼ਵਰ ਦੀ ਖੋਜ ਵਿੱਚ ਹਾਂ, ਅਤੇ ਅਸੀਂ ਅਸੂਰ ਦੇ ਰਾਜਾ ਇਸਰ ਹਦਨ ਦੇ ਦਿਨਾਂ ਤੋਂ ਜੋ ਸਾਨੂੰ ਇੱਥੇ ਲਿਆਇਆ ਉਹਦੇ ਲਈ ਭੇਟ ਚੜਾਉਂਦੇ ਰਹੇ ਹਾਂ। ਪਰੰਤੂ ਜ਼ਰੂਬਾਬਲ ਤੇ ਯੇਸ਼ੂਆ ਤੇ ਇਜ਼ਰਾਇਲ ਦੇ ਪਿੱਤਰਾਂ ਦੇ ਘਰਾਨਿਆਂ ਦੇ ਬਾਕੀ ਮੁਖੀਆਂ ਨੇ ਉਹਨਾਂ ਨੂੰ ਆਖਿਆ, ਇਹ ਤੁਹਾਡਾ ਕੰਮ ਨਹੀਂ ਭਾਈ, ਸਾਡੇ ਨਾਲ ਸਾਡੇ ਪਰਮੇਸ਼ਵਰ ਦੇ ਲਈ ਭਵਨ ਬਣਾਓ, ਸਗੋਂ ਅਸੀਂ ਆਪੇ ਯਹੋਵਾ ਇਜ਼ਰਾਇਲ ਦੇ ਪਰਮੇਸ਼ਵਰ ਦੇ ਲਈ ਉਹਨੂੰ ਬਣਾ ਲਵਾਂਗੇ, ਜਿਵੇਂ ਫਾਰਸ ਦੇ ਪਾਤਸ਼ਾਹ ਕੋਰਸ਼ ਨੇ ਸਾਨੂੰ ਆਗਿਆ ਦਿੱਤੀ ਹੈ। ਤਦ ਦੇਸ਼ ਦੇ ਲੋਕ ਯਹੂਦਾ ਦੀ ਪਰਜਾ ਦੇ ਹੱਥ ਢਿੱਲੇ ਕਰਨ ਔਰ ਬਣਾਉਣ ਦੇ ਵੇਲੇ ਉਹਨਾਂ ਨੂੰ ਕਸ਼ਟ ਦੇਣ ਲੱਗੇ, ਅਤੇ ਫਾਰਸ ਦੇ ਪਾਤਸ਼ਾਹ ਕੋਰਸ਼ ਦੇ ਦਿਨਾਂ ਤੋਂ ਲੈ ਕੇ ਫਾਰਸ ਦੇ ਪਾਤਸ਼ਾਹ ਦਾਰਾ ਦੇ ਰਾਜ ਤਾਈਂ ਉਹਨਾਂ ਦੇ ਮਨੋਰਥ ਨੂੰ ਮੇਟਣ ਲਈ ਉਹਨਾਂ ਦੇ ਵਿਰੁੱਧ ਸਲਾਹਕਾਰਾਂ ਨੂੰ ਵੱਡੀ ਦਿੰਦੇ ਰਹੇ, ਅਤੇ ਅਹਸਵੇਰੋਸ਼ ਦੇ ਰਾਜ ਵਿੱਚ ਉਹਦੇ ਰਾਜ ਦੇ ਆਰੰਭ ਵਿੱਚ ਹੀ ਉਹਨਾਂ ਨੇ ਯਹੂਦਾ ਤੇ ਯਰੂਸ਼ਲਮ ਦੇ ਵਾਸੀਆਂ ਦੇ ਵਿਰੁੱਧ ਊਜਾਂ ਲਿਖੀਆਂ, ਅਤੇ ਅਰਤਹਸ਼ਸਤਾ ਦੇ ਦਿਨੀ ਬਿਸ਼ਲਾਮ, ਮਿਥਰਦਾਥ, ਟਾਬੇਲ ਤੇ ਉਹਦੇ ਬਾਕੀ ਸਾਥੀਆਂ ਨੇ ਫਾਰਸ ਦੇ ਪਾਤਸ਼ਾਹ ਅਰਤਹਸ਼ਸਤਾ ਨੂੰ ਲਿਖਿਆ, ਅਤੇ ਉਹਨਾਂ ਦੀ ਚਿੱਠੀ ਆਰਾਮੀ ਅੱਖਰਾਂ ਤੇ ਆਰਾਮੀ ਬੋਲੀ ਵਿੱਚ ਲਿਖੀ ਹੋਈ ਸੀ। ਰਹੂਮ ਰਾਜ ਮੰਤਰੀ ਤੇ ਸ਼ਿਮਸ਼ਈ ਲਿਖਾਰੀ ਨੇ ਅਰਤਹਸ਼ਸਤਾ ਪਾਤਸ਼ਾਹ ਨੂੰ ਯਰੂਸ਼ਲਮ ਦੇ ਵਿਰੁੱਧ ਐਂ ਇੱਕ ਚਿੱਠੀ ਲਿਖੀ। ਤਦ ਰਹੂਮ ਰਾਜ ਮੰਤਰੀ ਤੇ ਸ਼ਿਮਈ ਲਿਖਾਰੀ ਤੇ ਉਹਨਾਂ ਦੇ ਬਾਕੀ ਸਾਥੀਆਂ ਨੇ ਲਿਖਿਆ, ਅਰਥਾਤ ਉਹਨਾਂ ਨੇ ਜੋ ਦਿਨਾਈ ਤੇ ਅਫਰਸਥਕਾਈ ਤੇ ਟਰਪਲਾਈ, ਅਫਰਸਾਈ, ਅਰਕਵਾਈ, ਬਬਲਾਈ, ਸ਼ੁਸ਼ਨਕਾਈ, ਦਹਾਵੀ, ਏਲਮਾਈ ਸਨ, ਨਾਲੇ ਬਾਕੀ ਉਹਨਾਂ ਉਮਤਾਂ ਨੇ ਜਿਨ੍ਹਾਂ ਨੂੰ ਆਸ ਨਪਰ ਨੇ ਜੋ ਮੰਨਿਆ ਦੰਨਿਆ ਤੇ ਪੱਤ ਵਾਲਾ ਸੀ, ਪਾਰ ਲਿਜਾ ਕੇ ਸਾਮਰੀਆ ਨਗਰ ਤੇ ਨਦੀ ਦੇ ਉਰਾਰ ਦੇ ਬਾਕੀ ਦੇਸ਼ ਵਿੱਚ ਵਸਾਇਆ ਵਗੈਰਾ ਵਗੈਰਾ। ਉਸ ਚਿੱਠੀ ਦੀ ਨਕਲ ਜੋ ਉਹਨਾਂ ਨੇ ਅਰਤਹਸ਼ਸਤਾ ਪਾਤਸ਼ਾਹ ਦੇ ਕੋਲ ਘੱਲੀ ਇਹ ਹੈ, ਤੁਹਾਡੇ ਦਾਸ ਉਹ ਲੋਕ ਜੋ ਦਰਿਆਓਂ ਪਾਰ ਰਹਿੰਦੇ ਹਨ ਵਗੈਰਾ ਵਗੈਰਾ। ਪਾਤਸ਼ਾਹ ਨੂੰ ਪਤਾ ਹੋਵੇ ਭਾਈ ਯਹੂਦੀ ਜੋ ਤੁਹਾਡੇ ਕੋਲੋਂ ਸਾਡੀ ਵੱਲ ਯਰੂਸ਼ਲਮ ਵਿੱਚ ਆਏ ਹਨ, ਉਸ ਆਕੀ ਤੇ ਕੁਪੱਤੇ ਸ਼ਹਿਰ ਨੂੰ ਬਣਾ ਰਹੇ ਹਨ, ਅਤੇ ਕੰਧਾਂ ਨੂੰ ਮੁਕਾ ਤੇ ਨੀਹਾਂ ਨੂੰ ਸੁਧਾਰ ਚੁੱਕੇ ਹਨ। ਪਾਤਸ਼ਾਹ ਨੂੰ ਮਾਲੂਮ ਹੋਵੇ ਭਾਈ ਜੇ ਇਹ ਸ਼ਹਿਰ ਬਣ ਜਾਵੇ ਤਾਂ ਕੰਧਾਂ ਨਿਬੜ ਜਾਣ ਤਾਂ ਉਹ ਕਰ ਤੇ ਚੁੰਗੀ ਤੇ ਮਾਮਲਾ ਨਹੀਂ ਦੇਣਗੇ ਤੇ ਅੰਤ ਵਿਚ ਪਾਤਸ਼ਾਹੀ ਮਾਮਲੇ ਵਿਚ ਘਾਟਾ ਪੈ ਜਾਵੇਗਾ। ਇਸ ਲਈ ਜੋ ਅਸੀਂ ਪਾਤਸ਼ਾਹ ਦਾ ਲੂਣ ਖਾਂਦੇ ਹਾਂ ਤੇ ਉਚਿਤ ਨਹੀਂ, ਭਾਈ ਸਾਡੇ ਸਾਹਮਣੇ ਪਾਤਸ਼ਾਹ ਦਾ ਅਪਮਾਨ ਹੋਵੇ ਤਾਂ ਅਸਾਂ ਲਿਖ ਕੇ ਪਾਤਸ਼ਾਹ ਨੂੰ ਚਿਤਾਰਿਆ ਹੈ ਤਾਂ ਜੋ ਤੁਹਾਡੇ ਪਿਓ ਦਾਦੇ ਦੇ ਇਤਿਹਾਸ ਦੀ ਪੋਥੀ ਵਿਚ ਪੜਤਾਲ ਕੀਤੀ ਜਾਵੇ ਤਾਂ ਉਸ ਇਤਿਹਾਸ ਦੀ ਪੋਥੀ ਵਿਚੋਂ ਮਹਾਰਾਜ ਨੂੰ ਪੱਕਾ ਪਤਾ ਲੱਗ ਜਾਵੇ। ਭਾਈ ਇਹ ਸ਼ਹਿਰ ਇਕ ਆਕੀ ਸ਼ਹਿਰ ਹੈ ਜੋ ਰਾਜਿਆਂ ਤੇ ਸੂਬਿਆਂ ਦੀ ਹਾਨੀ ਕਰਦਾ ਰਿਹਾ ਹੈ ਤੇ ਪ੍ਰਾਚੀਨ ਕਾਲ ਤੋਂ ਉਹਦੇ ਵਿਚ ਦੰਗੇ ਹੁੰਦੇ ਰਹੇ ਹਨ। ਇਸ ਕਰਕੇ ਇਹ ਸ਼ਹਿਰ ਉਜਾੜ ਦਿੱਤਾ ਗਿਆ ਸੀ। ਅਸੀਂ ਪਾਤਸ਼ਾਹ ਨੂੰ ਚਿਤਾਰਦੇ ਹਾਂ ਕਿ ਜੇ ਇਹ ਸ਼ਹਿਰ ਬਣ ਜਾਵੇ ਤੇ ਇਹਦੀਆਂ ਕੰਧਾਂ ਉਸਾਰੀਆਂ ਜਾਣ ਤਾਂ ਇਸ ਕਾਰਨ ਦਰਿਆਓ ਪਾਰ ਤੁਹਾਡਾ ਕੋਈ ਹਿੱਸਾ ਨਹੀਂ ਰਹਿਣਾ। ਤਦ ਪਾਤਸ਼ਾਹ ਨੇ ਰਹੂਮ ਰਾਜ ਮੰਤਰੀ ਤੇ ਸ਼ਿਮਸ਼ਈ ਲਿਖਾਰੀ ਤੇ ਉਨ੍ਹਾਂ ਦੇ ਬਾਕੀ ਸਾਥੀਆਂ ਨੂੰ ਜੋ ਸਾਮਰੀਆ ਤੇ ਦਰਿਆਓ ਪਾਰ ਦੇ ਬਾਕੀ ਦੇਸ਼ ਵਿਚ ਰਹਿੰਦੇ ਸਨ ਇਕ ਉੱਤਰ ਘੱਲਿਆ ਕਿ ਸਲਾਮ ਵਗੈਰਾ ਵਗੈਰਾ ਜੋ ਚਿੱਠੀ ਤੁਸਾਂ ਸਾਨੂੰ ਘੱਲੀ ਉਹ ਮੇਰੇ ਸਨਮੁੱਖ ਸਾਫ ਸਾਫ ਪੜੀ ਗਈ ਅਤੇ ਮੈਂ ਆਗਿਆ ਦਿੱਤੀ ਔਰ ਪੜਤਾਲ ਹੋਈ ਤੇ ਪਤਾ ਲੱਗਾ ਭਾਈ ਇਸ ਸ਼ਹਿਰ ਨੇ ਪੁਰਾਣੇ ਸਮਿਆਂ ਤੋਂ ਰਾਜਿਆਂ ਦੇ ਵਿਰੁੱਧ ਸਿਰ ਚੁੱਕਿਆ ਹੈ ਔਰ ਉਹਦੇ ਵਿਚ ਦੰਗਾ ਫਸਾਦ ਹੁੰਦਾ ਰਿਹਾ ਹੈ ਅਤੇ ਯਰੂਸ਼ਲਮ ਵਿਚ ਬਲਵੰਤ ਰਾਜੇ ਵੀ ਹੋਏ ਹਨ ਜਿਨ੍ਹਾਂ ਨੇ ਦਰਿਆਓ ਪਾਰ ਦੇ ਸਾਰੇ ਦੇਸ਼ਾਂ ਉੱਤੇ ਰਾਜ ਕੀਤਾ ਹੈ ਅਤੇ ਕਰ ਚੁੰਗੀ ਤੇ ਮਾਮਲਾ ਉਨ੍ਹਾਂ ਨੂੰ ਦਿੱਤਾ ਜਾਂਦਾ ਸੀ। ਹੁਣ ਤੁਸੀਂ ਹੁਕਮ ਕੱਢੋ ਭਾਈ ਇਹ ਲੋਕ ਕੰਮ ਬੰਦ ਕਰਨ ਤੇ ਜਦ ਤਾਈ ਮੇਰੀ ਵੱਲੋਂ ਆਗਿਆ ਨਾ ਨਿਕਲੇ ਇਹ ਸ਼ਹਿਰ ਨਾ ਬਣੇ। ਚੌਕਸ ਹੋਵੋ, ਇਸ ਵਿਚ ਢਿੱਲ ਨਾ ਕਰਿਓ। ਰਾਜਿਆਂ ਦੀ ਹਾਨੀ ਲਈ ਬੁਰਿਆਈ ਕਿਉਂ ਵਧੇ? ਤਾਂ ਜਦੋਂ ਅਰਥਸ਼ਸਤਾ ਪਾਤਸ਼ਾਹ ਦੀ ਚਿੱਠੀ ਦੀ ਨਕਲ ਰਹੂਮ ਔਰ ਸ਼ਿਮਸ਼ਈ ਲਿਖਾਰੀ ਤੇ ਉਨ੍ਹਾਂ ਦੇ ਸਾਥੀਆਂ ਦੇ ਸਾਹਮਣੇ ਪੜੀ ਗਈ ਤਾਂ ਉਹ ਛੇਤੀ ਯਹੂਦੀਆ ਦੇ ਕੋਲ ਯਰੂਸ਼ਲਮ ਨੂੰ ਗਏ ਅਤੇ ਬਦੋਬਦੀ ਧੱਕੇ ਨਾਲ ਉਨ੍ਹਾਂ ਨੂੰ ਰੋਕ ਛੱਡਿਆ। ਤਦ ਪਰਮੇਸ਼ਵਰ ਦੇ ਭਵਨ ਦਾ ਜੋ ਯਰੂਸ਼ਲਮ ਵਿਚ ਸੀ ਕੰਮ ਠੱਲਿਆ ਗਿਆ ਅਤੇ ਫਾਰਸ ਦੇ ਪਾਤਸ਼ਾਹ ਦਾਰਾ ਦੇ ਰਾਜ ਦੇ ਦੂਜੇ ਵਰੇ ਤਾਈਂ ਠੱਲਿਆ ਰਿਹਾ।